गुरु प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत जपजी साहब के अर्थ आप जी ने पढ़ के सरवण करा रहे सी। आओ उसका अगला हिस्सा सरवण करने की कोशिश करिए जी। पौड़ी 32वीं प्राकथन। उस समय दे परविरत गोरख मतावलंबी जोग पंथियां का सुधार कह के हूँ उस समय दे वाच ज्ञानियों के सुधार का कथन करते हैं। अजकल दे वाच ज्ञानियों वांगू तदों भी निरा अहंग ब्रह्मासम कह के बिना किसी लखता प्राप्त होई दे आपू ईश्वर बनन वाले ज्ञानी है सन। आसमाना विच गड़ी रखण वाले पंछी ते धरती ते रिंगण वाले कीट दे रूपक विच सचमुच दे ते वाच ज्ञानियों का दोहां का फर्क दर्शाते हैं। जगदीश दे नाम विच प्रेम द्वारा अच्छे करके लगे हुए जिज्ञासु पतिव्रत स्त्री वांगू ईश्वर रूप पति दे द्वारे अपड़दे हन, पर उन्हां नू पति दी प्राप्ति उसकी नज़र नाल हुंदी है। नाम ते नज़र दो नुक्ते हैं जो इस पौड़ी विच दर्शाए हैं। ये जिज्ञासु नू दुरुस्त अर्थां विच उस अवस्था विच लै जांदे हन जिस नू जगत दे ईश्वर नाल इक हो जाना कहीदा है। एक दू तो लै के 21 तक का नाम का वर्णन है। यह है जग्यासु का पति परमेश्वर नाल प्रेम करना। फिर है नदर नानक नदरी पाई है। यह है परमेश्वर का जग्यासु नाल प्रेम। साढ़े प्रेम की सफलता तदों ही है जदों सानू परमेश्वर प्यार करे। यथा मोह के बोलन बोली है जित सुन तरे प्यार। नाम दा सिमरन जग्यासु नू अंत दे अंत उत्ते लै जांदा है। अगों अनंत है। अनंत विच आपू छाल नहीं वजदी। उत्थों ता अनंत आप अपने किसे कृपा कटाखे नाल खिच खड़दा है। यथा जिन्नी तेरा नाम ते आया तिनको सद मिले। पुनः बाह पकड़ ठाकर हों किदी। हाँ ए मेरा वाले दी मेहर दा करिश्मा है। ये नदर है नानक नदरी नदर निहाल। अगली पौड़ी विच ये विषय प्रतिपादन कीता है। मूल एक दू जीबो लख होए लख होवे लखवीस लख लख गेड़ा आखिए एक नाम जगदीश ए त्रापत पौड़िया चढ़िया होए 21। अर्थ एक जीब तो साड़ियाँ लख जीबा हो जाण ते लख जीबा हो जाण 20 लख। उन्हां नाल फिर असी लख लख वेर जगत दे मालक परमेश्वर दा एक नाम लैंदे रहिए। यह है राह जिस विच पति दे महल दियां पौड़ियां हन। उन्हां उत्ते चढ़न नाल जगत दे ईश्वर नाल एक होईदा है। मूल सुन गलां आकाश की कीटा आई रीस नानक नदरी पाई है कूड़ी कूड़े ठीस। अर्थ परंतु गुरमुखां दे वाहिगुरू दर अपन पैण वालियां अरशी गल्लां सुन के नाम अभ्यास दे बल तो सखणे कथनी मातर दे खंभां वाले कीड़ियां नू रीस आ जांदी है कि असी भी कीट पंखां नाल आकाश दे तुर पुज जावांगे। पर हे नानक बिरती जिन्हां दी कूड़े पदार्थां विच लग रही है ऐसे कूड़े पुरखां दियां गप्पां कूड़ी हुंदियां हन। जगत दे ईश नू तां उसदी नज़र यानी मेहर दृष्टि नाल पाईदा है। व्याख्या कह देण मात्र नाल कोई ब्रह्म नाल अभेद नहीं हो सकता। दे अभिमान दूर होण नाल ते तन हंता तो उच्चे उठण नाल ही ईश्वर लीनता हो सकती है। इस प्राप्ति लई गुरु जी ने जो पाव दस्या है वह है प्रेम। फुरमाया है जैस्यो राता तैसो होवे। भाव ईश्वर नाल रतियां गया ही उसका रूप हो सकीदा है। फिर फुरमाया है प्रेम परायण प्रतीत राव नदर करे तां बूझे ना कि मेरा प्रीतम राव परमेश्वर प्रेम दे आसरे हो गया मिलता है। तीसरे सतगुरां दा वाक है प्रेम पदारत जिन कट वसिया सहजे रहे समाई। प्रश्न हुंदा है कि अण दिसदे नाल प्रेम की कू होवे। उसका उपाव गुरु जी ने सिफत सलाह ते नाम दसिया है। पहला सिफत सलाह सदा सिफत सलाह तेरी नाम मन वसावे। ऊड़ा क्योंकि सिफत सलाह अर्थात गुण गायन नाल पहलों मन दी मैल उतरदी है। गुण गावत तेरी उतरस मैल ਫਿਰ ਇਸੇ ਨਾਲ ਪ੍ਰੇਮ ਉਪਜਦਾ ਹੈ। ਸਿਫਤ ਸਲਾਹਣ ਸਹਿਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ, ਅਰਥਾਤ ਸਿਫਤ ਸਲਾਹ ਨਾਲ ਗੋਬਿੰਦ ਦਾ ਪ੍ਰੇਮ ਉਪਜਦਾ ਹੈ, ਜੋ ਪ੍ਰੇਮੀ ਦਾ ਮਿੱਤਰ ਅਤੇ ਸੰਬੰਧੀ ਹੋ ਜਾਂਦਾ ਹੈ, ਜਿਸ ਕਰਕੇ ਪ੍ਰੇਮੀ ਨੂੰ ਸਹਿਜ ਆਨੰਦ ਪ੍ਰਾਪਤ ਹੁੰਦਾ ਹੈ। ਪੁੰਨ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀ ਤੀਸੋ ਪਾਰ ਪਿਆ। ਦੂਸਰਾ ਨਾਮ, ਯਾਨੀ ਨਾਮ ਸਿਮਰਨ ਨਾਲ ਵੀ ਪਹਿਲੋਂ ਮਨ ਦੀ ਮੈਲ ਉਤਰਦੀ ਹੈ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਫਿਰ ਬੁੱਧੀ ਦੀ ਮੈਲ ਵੀ ਨਾਮ ਨਾਲ ਉਤਰਦੀ ਹੈ। ਭਰੀਐ ਮਤ ਪਾਪਾ ਕਹਿ ਸੰਗੋ ਤੋ ਪਹਿਨਾ ਮੈਂ ਕਹਿ ਰੰਗ। ਹਾਂ, ਮਨ ਬੁੱਧੀ ਦੀ ਸਾਰੀ ਸੂਖਮ ਅਸਤੂਲ ਮੈਲ ਨਾਮ ਨਾਲ ਉਤਰ ਜਾਂਦੀ ਹੈ। ਯਥਾ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲਕ ਹੋਈ, ਫਿਰ ਨਾਮ ਨਾਲ ਮਾਇਆ ਦਾ ਸਾਰਾ ਮੋਹ ਟੁੱਟ ਜਾਂਦਾ ਹੈ। ਤਦੋਂ ਨਾਮ ਹੀ ਪ੍ਰੇਮ ਹੈ, ਇਹ ਗੱਲ ਸਾਫ਼ ਖੁੱਲ੍ਹ ਪੈਂਦੀ ਹੈ। ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਬਿਨਾਸ਼। ਫਿਰ ਤਦ ਜੀਵ ਤਤ ਪ੍ਰਗਟ ਹੋ ਕੇ ਸੋਝੀ ਦਿੰਦਾ ਹੈ ਕਿ ਮੈਂ ਸਰੀਰ ਮਨ ਆਦਿ ਤੋਂ ਭਿੰਨ ਹਾਂ। ਨਾਮੇ ਹੀ ਤੇ ਸਭ ਪ੍ਰਗਟ ਹੋਵੇ, ਨਾਮੇ ਸੋਝੀ ਪਾਈ। ਫਿਰ ਨਾਮ ਦੁਆਰਾ ਹੀ ਜੀਵ ਤਤ ਬ੍ਰਹਮ ਤਤ ਦੀ ਅਭੇਦਤਾ ਵਿੱਚ ਜਾਂਦਾ ਹੈ। ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਵੇਂ ਦੁਖਕਾਲ ਸੰਤਾਪੈ। ਤਤੋ ਤਤ ਮਿਲੇ ਮਨ ਮਾਨੇ, ਦੂਜੇ ਜਾਏ ਇਕਤ ਕਰ ਆਨੇ। ਅਰਥਾਤ ਸਭ ਤੋਂ ਉੱਚਾ ਤਤ ਇਹ ਨਾਮ ਤਤ ਹੈ। ਇਸ ਨਾਲ ਤਤ ਯਾਨੀ ਜੀਵ ਤਤ ਤਤੋ ਯਾਨੀ ਬ੍ਰਹਮ ਤਤ ਨੂੰ ਮਿਲ ਪੈਂਦਾ ਹੈ। ਤਦ ਮਨ ਪਤੀਜਦਾ ਹੈ ਕਿ ਹੁਣ ਦਵੈਤ ਬਿਲਾ ਗਈ ਹੈ ਅਤੇ ਏਕਤਾ ਵਿੱਚ ਆ ਗਿਆ ਹਾਂ। ਤੀਸਰਾ, ਜੇ ਯੋਗ ਦੇ ਤਰੀਕੇ ਨਾਲ ਈਸ਼ਵਰ ਪ੍ਰਾਪਤੀ ਕਰਨੀ ਹੈ ਤਾਂ ਉਹ ਵੀ ਮਾਰਗ ਹੈ, ਪਰ ਗੁਰੂ ਜੀ ਦੱਸਦੇ ਹਨ ਕਿ ਯੋਗ ਦੀ ਸਫਲਤਾ ਵੀ ਨਾਮ ਨਾਲ ਹੈ। ਨਾਮ ਰਤੇ ਯੋਗ ਜੁਗਤ ਵਿਚਾਰ। ਪੁੰਨਾ ਨਾਨਕ ਬਿਨ ਨਾਵੇਂ ਯੋਗ ਕਦੇ ਨਾ ਹੋਵੇ, ਦੇਖੋ ਹਿਰਦੈ ਵਿਚਾਰੇ। ਚੌਥਾ, ਜੇ ਕਰਮ ਮਾਰਗ 'ਤੇ ਟੁਰੋ ਤਾਂ ਵੀ ਨਾਮ ਬਿਨ ਸਫਲਤਾ ਨਹੀਂ। ਨਾਮ ਰਤੇ ਸਚਕਰਣੀ ਸਾਰ। ਪੰਜਵਾਂ, ਜੇ ਗਿਆਨ ਮਾਰਗ ਦੁਆਰਾ ਚਾਹੋ ਤਾਂ ਵੀ ਨਾਮ ਨੇ ਹੀ ਸ਼ੁੱਧ ਗਿਆਨ ਦੇਣਾ ਹੈ। ਨਾਮ ਰਤੇ ਗੁਣ ਗਿਆਨ ਵਿਚਾਰ। ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ। ਪਰ ਨਾਮ ਦਾ ਇਹ ਪ੍ਰਤਾਪ ਕਿ ਪ੍ਰੇਮ ਦੁਆਰਾ ਤੁਰੋ ਤਾਂ ਨਾਮ, ਜੇ ਕਰਮ ਨਾਲ ਤੁਰੋ ਤਾਂ ਨਾਮ, ਜੇ ਯੋਗ ਨਾਲ ਤੁਰੋ ਤਾਂ ਨਾਮ, ਜੇ ਗਿਆਨ ਨਾਲ ਤੁਰੋ ਤਾਂ ਨਾਮ, ਸਭ ਤਰ੍ਹਾਂ ਨਾਮ ਹੀ ਪ੍ਰਧਾਨ ਹੈ। ਇਸ ਕਰਕੇ ਫੁਰਮਾਇਆ ਹੈ, ਨਾਮ ਤਤ ਸਭ ਹੀ ਸਿਰ ਜਾਪੈ। ਪਰੰਤੂ ਇਹ ਇੱਕ ਈਸ਼ਤਾ ਦੀ ਅਵਸਥਾ ਜੋ ਪਰਮ ਸੁਖਦਾਈ ਹੈ ਕਿ ਕਿਵੇਂ ਨਾਮ ਅਰਾਧਣ ਤੋਂ ਉਪਜਦੀ ਹੈ। ਫੁਰਮਾਉਂਦੇ ਹਨ, ਨਾਮੇ ਰਾਤੇ ਅੰਧਿਨ ਮਾਤੇ ਨਾਮੇ ਤੇ ਸੁਖ ਹੋਈ, ਅਰਥਾਤ ਦਿਨ ਰਾਤ ਨਾਮ ਵਿੱਚ ਰਚ ਗਿਆ ਸੁਖ ਹੁੰਦਾ ਹੈ, ਭਾਵ ਨਾਮ ਦੀ ਪ੍ਰਬਲ ਅਵਸਥਾ ਤੋਂ ਹੈ। ਇਸ ਪ੍ਰਬਲ ਅਵਸਥਾ ਨੂੰ ਪੰਚਮ ਗੁਰੂ ਜੀ ਨੇ ਅਹਿਮ ਵਰਣਨ ਕੀਤਾ ਹੈ। ਬਿਸਰਤ ਨਾਹੇ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾਂ ਪ੍ਰਬਲ ਪਈ, ਆਨ ਵਿਖੇ ਜਰੀ ਰਹਾਓ। ਬੂੰਦ ਕਹਾਂ ਤਿਆਗ ਚਾਤਰਕ, ਮੀਨ ਰਹਿਤ ਨਾ ਕਰੀ, ਗੁਣ ਗੋਪਾਲ ਉਚਾਰ ਰਸਨਾ, ਟੇਵ ਇਹ ਪਰੀ। ਮਹਾਨਾਥ ਕੁਰੰਕ ਮੋਇਓ, ਬੇਦ ਤੀਖਨ ਸਰੀ, ਪ੍ਰਭਚਰਨ ਕਮਲ ਰਸਾਲ ਨਾਨਕ, ਗਾਂਠ ਬਾਂਧ ਤਰੀ। ਨਾਮ ਅਰਾਧਣ ਅਵਸਥਾ ਰਸਮਈ ਹੈ, ਜੋ ਜਿੰਨੀ ਪ੍ਰਬਲ ਹੋਵੇ ਉਨੀ ਵਧੀਕ ਰਸਮਈ ਹੈ। ਰਸਮਈ ਹੋਣ ਕਰਕੇ ਹੀ ਰਸੀਆ ਵਧੇਰੇ ਵਧੇਰੇ ਰਸ ਲੋਚਦਾ ਹੈ, ਜਿਸ ਦੇ ਅੰਤ ਰਸ ਰੂਪ ਵਿੱਚ ਤਦਰੂਪ ਹੋ ਜਾਂਦਾ ਹੈ। ਜੈਸਿਓ ਰਾਤਾ ਤੈਸੋ ਹੋਵੇ, ਇਸੇ ਉੱਪਰ ਦੱਸੇ ਭਾਵ ਪਰਥਾਏ ਤੁਕਾਂ ਹਨ। ਇੱਕ ਦੂਜੀ ਬੋ ਲੱਖ ਹੋਏ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਇਹ ਜੋ ਰਸਮੀ ਅਵਸਥਾ ਇੱਕ ਰਸਨਾ ਦੇ ਉਚਾਰ ਨਾਲ ਆਈ ਹੈ, ਇਹ ਲੱਖਾਂ ਰਸਨਾ ਦੇ ਉਚਾਰਨ ਰਸ ਜਿੰਨੀ ਪ੍ਰਬਲ ਰਸਮਈ ਹੋ ਜਾਏ। ਪ੍ਰਬਲ ਰਸਮਈ ਅਵਸਥਾ ਪਰਥਾਏ ਗੁਰੂ ਜੀ ਨੇ ਫੁਰਮਾਇਆ ਹੈ। ਪ੍ਰੇਮ ਬੁਲਾਈ ਰਲੀ ਸਿਉਂ, ਮਨ ਸ਼ਬਦ ਆਨੰਦ, ਲਾਲ ਰਤੀ ਲਾਲੀ ਪਈ, ਗੁਰਮੁਖ ਪਈ ਨਿਚਿੰਦ। ਅਰਥਾਤ ਹੁਣ ਉਹ ਪਿਆਰੇ ਵਿੱਚ ਰਤੀ ਜਾ ਕੇ ਪਿਆਰੇ ਜੈਸੇ ਹੋ ਗਈ ਹੈ। ਹਾਂ, ਹੁਣ ਉਹ ਮੁੜ ਵਿਛੋੜੇ ਦੇ ਭੈ ਤੋਂ ਨਿਸ਼ਚਿੰਤ ਹੋ ਗਈ ਹੈ ਅਤੇ ਹੋਰਨਾਂ ਨੂੰ ਪਿਆਰੇ ਦੇ ਦੇਸ਼ ਲੈ ਜਾਣ ਲਈ ਗੁਰਮੁਖ ਹੋ ਗਈ ਹੈ। ਇਹ ਤਰਾਪਤ ਪੌੜੀ ਆ, ਇਹ ਹੈ ਰਸਤਾ, ਅਰਥਾਤ ਪ੍ਰੇਮ ਦਾ ਰਸਤਾ, ਜਿਸ ਵਿੱਚ ਪਤੀ ਪਰਮੇਸ਼ਰ ਦੇ ਮਹਿਲ ਦੀਆਂ ਪੌੜੀਆਂ ਹਨ, ਜਿਨ੍ਹਾਂ 'ਤੇ ਚੜ੍ਹ ਕੇ ਈਸ਼ਵਰ ਨੂੰ ਪ੍ਰਾਪਤ ਹੋਈਦਾ ਹੈ, ਅਰਥਾਤ ਨਾਮ ਦਾ ਅਭਿਆਸ ਰਸਲਖਤਾ ਦੀਆਂ ਪੌੜੀਆਂ ਦੁਆਰਾ ਸਰੂਪ ਦੇ ਮਹਿਲ ਨੂੰ ਲੈ ਜਾਂਦਾ ਹੈ। ਇਸ ਦੀ ਵਿਚਾਰ ਨਾਮ ਜਪ ਦੇ ਰਸੀਏ ਗੁਰਮੁਖ ਇੰਝ ਕਰਦੇ ਹਨ। ਪਹਿਲਾ ਨਾਮ ਅਭਿਆਸੀ ਰਸਨਾ ਨਾਲ ਨਾਮ ਦਾ ਜਪ ਕਰਦਾ ਹੈ। ਇਹ ਭਾਵ ਉਸ ਦੇ ਮਨ ਵਿੱਚ ਆਈਏ ਕਿ ਇਹ ਨਾਮ ਜਗਤ ਦੇ ਮਾਲਕ ਦਾ ਨਾਮ ਹੈ ਜੋ ਸਾਡਾ ਪ੍ਰੀਤਮ ਹੈ ਅਤੇ ਸਾਨੂੰ ਪ੍ਰੇਮ ਕਰਦਾ ਹੈ, ਅਤੇ ਇਹ ਭਾਵਨਾ ਚਾਹੀਏ ਕਿ ਇਸ ਨਾਮ ਦੇ ਅਭਿਆਸ ਨੇ ਧਿਆਨ ਨੂੰ ਉਸ ਵਿੱਚ ਲੈ ਜਾਣਾ ਹੈ। ਗੁਰੂ ਸਾਹਿਬ ਦੀ ਆਗਿਆ ਹੈ, ਰਸਨਾ ਜਪੀਏ ਏਕੋ ਨਾਮ। ਫਿਰ ਫਲ ਦੱਸਦੇ ਹਨ, ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਵੋ। ਦੂਸਰਾ, ਇਸ ਤਰ੍ਹਾਂ ਦੇ ਭਾਵ ਅਤੇ ਭਾਵਨਾ ਨਾਲ ਕੀਤਾ ਜਪ ਕੁਛ ਸਮੇਂ ਵਿੱਚ ਸਿਮਰਨ ਬਣ ਜਾਂਦਾ ਹੈ, ਅਰਥਾਤ ਹਿਰਦੇ ਵਿੱਚ ਨਾਮ ਜਾ ਟਿਕਦਾ ਹੈ। ਆਗਿਆ ਹੈ, ਹਿਰਦੇ ਨਾਮ ਵਸਾਇਓ। ਫਿਰ ਫਲ ਦੱਸਦੇ ਹਨ, ਹਿਰਦੇ ਏਕੋ ਨਾਮ ਵਸੈ ਹੋਮੈ ਦੁਬਦਾ ਮਾਰ, ਹਿਰਦੇ ਨਾਮ ਸਦਾ ਤੋਂ ਨਿਹਚਲ। ਤੀਸਰਾ, ਜਦੋਂ ਮਨ ਤਨ ਇਸ ਸਿਮਰਨ ਵਿੱਚ ਰਚ ਜਾਂਦੇ ਹਨ, ਮੈਲ ਦੂਰ ਹੋ ਜਾਂਦੀ ਹੈ, ਤਦ ਨਾਮ ਰਸ ਰੂਪ ਹੋ ਜਾਂਦਾ ਹੈ। ਰੋਮ ਰੋਮ ਵਿੱਚ ਇੱਕ ਪ੍ਰਤੀਤੀ ਜਾਂ ਅਹਿਸਾਸ ਹੋ ਆਉਂਦਾ ਹੈ ਕਿ ਮਾਨੋ ਹਰ ਰੋਮ ਵਿੱਚ ਨਾਮ ਰਸ ਹੈ, ਇਸ ਨੂੰ ਰੋਮ ਰੋਮ ਧਿਆਉਣਾ ਕਹੀਦਾ ਹੈ। ਊੜਾ, ਗੁਰਮੁਖ ਰੋਮ ਰੋਮ ਹਰ ਤਿਆਵੇ। ਐੜਾ, ਰੋਮ ਰੋਮ ਹਰ ਉਚਰੈ ਖਿਨ ਖਿਨ ਹਰ ਸੋਈ। ਈੜੀ, ਰੋਮ ਮੈਂ ਰੋਮ 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 ਮੈਂ ਗੁਰਮੁਖ ਰਾਮ ਤੇ ਆਏ ਰਾਮ। ਇਹ ਜੋ ਰੋਮ ਰੋਮ ਵਿੱਚ ਨਾਮ ਦੀ ਰਸ ਰੂਪਤਾ ਹੈ, ਇਹੋ ਲੱਖ ਵੀ ਲੱਖ ਹੋਣਾ ਹੈ। ਇੱਕ ਵੇਰ ਨਾਮ ਕਹਿਣ ਨਾਲ ਫਿਰ ਇਹ ਸਾਰਾ ਗੇੜ ਮਾਨੋ ਜੀਵ ਨਾਲ ਕਿਹਾ 20 ਲੱਖ ਤੋਂ ਲੋ ਜਾਂਦਾ ਹੈ। ਲੱਖਾਂ ਕਰੋੜਾਂ ਦੀ ਗਿਣਤੀ ਨਹੀਂ ਗਿਣ ਸਕੀਦੀ। ਭਾਵ ਹੈ ਕਿ ਲਗਾਤਾਰ ਹੋ ਜਾਂਦਾ ਹੈ। ਲੱਖਾਂ ਕਰੋੜਾਂ ਕਹਿਣ ਤੋਂ ਭਾਵ ਅਤ ਬੋਲਤਾ ਦਾ ਹੋਇਆ ਕਰਦਾ ਹੈ। ਚੌਥਾ, ਇਹ ਨਾਮ ਦੀ ਨਾਮ ਰਸ ਪ੍ਰਤੀਤੀ ਫਿਰ ਸਰੀਰ ਵਿੱਚ ਨਹੀਂ ਅਟਕਦੀ। ਕਈ ਵਾਰ ਚਾਰ ਚੁਫੇਰੇ ਪ੍ਰਤੀਤ ਦਿੰਦਾ ਹੈ ਕਿ ਇਹ ਨਾਮ ਰਸ ਸਾਰੇ ਭਰਪੂਰ ਹੈ। ਜਿੱਧਰ ਨਜ਼ਰ ਜਾਂਦੀ ਹੈ, ਸੁੰਦਰਤਾ ਅਤੇ ਰਸ ਦਾ ਪ੍ਰਭਾਵ ਛਾ ਰਿਹਾ ਸਹੀ ਹੁੰਦਾ ਹੈ। ਗੁਣ ਵਣ ਤ੍ਰਿਣ ਨਾਮ ਹੀ ਨਾਮ ਹੋ ਰਿਹਾ ਦਿਸਦਾ ਹੈ। ਪੰਡਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀ ਏ, ਸਭ ਹਰ ਹਰ ਨਾਮ ਤੇ ਆਵੈ ਰਾਮ। ਪੌਣ ਪਾਣੀ ਬੈਸੰਤਰੋ ਮੇਰੀ ਜਿੰਦੜੀ ਏ, ਨਿਤ ਹਰ 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 ਜਸ ਗਾਵੈ ਰਾਮ। ਪੰਜਵਾਂ, ਇਸ ਤੋਂ ਅੱਗੇ ਫਿਰ ਜਗਦੀਸ਼ਰ ਜੀ ਆਪਣੀ ਮਿਹਰ ਨਾਲ ਤਦਰੂਪਤਾ ਵਿੱਚ ਲੈ ਜਾਂਦੇ ਹਨ। ਯਥਾ, ਜਨ ਨਾਨਕ ਹਰ ਹਰ ਹੋਇਆ, ਹਰ ਹਰ ਮਨ ਉੱਠਾ। ਬਾਂਹ ਪਕੜ ਠਾਕੁਰ ਹਉਂ ਕੀਦੀ, ਨਾਨਕ ਨਦਰੀ ਨਦਰ ਨਿਹਾਲ। ਸੁਣ ਗੱਲਾਂ ਆਕਾਸ਼ ਕੀ, ਜਿਵੇਂ ਆਕਾਸ਼ਾਂ ਦੀਆਂ ਗੱਲਾਂ ਹੰਸ ਆਦਿ ਉੱਚੇ ਉੱਡਣ ਵਾਲੇ ਪੰਛੀਆਂ ਤੋਂ ਸੁਣ ਕੇ ਮੱਛਰ ਆਦਿ ਕੀੜੇ ਇਹ ਰੀਸ ਕਰਨ ਕਿ ਉਹ ਉੱਡ ਕੇ ਉੱਚ ਗਗਨਾਂ ਦੇ ਸੈਲੇ ਕਰ ਸਕਦੇ ਹਨ, ਤਾਂ ਹੋ ਨਹੀਂ ਸਕਦਾ। ਕੀਟ ਉਡਾਰੀ ਹੰਸ ਉਡਾਰੀ ਨਹੀਂ ਹੈ, ਰੀਸ ਕਰਨੀ ਬਿਰਥਾ ਹੈ। ਅਰਥਾਤ ਲਖਤਾਂ ਵਾਲਿਆਂ ਦੀ ਪਹੁੰਚ ਪ੍ਰਾਪਤੀ ਦੀ ਰੀਸ ਕਰਕੇ ਨਿਰੀ ਕਥਨ ਮਾਤਰ ਨਾਲ ਯਥਾਰਥ ਪ੍ਰਾਪਤੀ ਨਹੀਂ ਹੋ ਜਾਂਦੀ, ਜਿਸ ਦਾ ਕਾਰਨ ਅਤੇ ਇਲਾਜ ਗੁਰੂ ਜੀ ਐਵੇਂ ਦੱਸਦੇ ਹਨ। ਕਾਰਨ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾ ਕਾਲੀਆਂ, ਬਾਹਰ ਚਿਟਵੀਆਂ। ਕਰਨੀ ਵਾਲਿਆਂ ਦੀ ਰੀਸ ਨਹੀਂ, ਰੀਸਾਂ ਕਰੇ ਤਿਨਾਣੀਆਂ, ਜੋ ਸੇਵੈ ਦਰ ਖੜੀਆਂ, ਨਾਲ ਖਸਮੇ ਰਤੀਆਂ, ਮਾਣੇ ਸੁਖਰਲੀਆਂ, ਹੁੰਦੇ ਤਾਣ ਨਿਤਾਣੀਆਂ, ਰਹੇ ਨਿਮਾਨਣੀਆਂ। ਪਰ ਉਹਨਾਂ ਦੀ ਸੰਗਤ ਇਲਾਜ ਹੈ। ਨਾਨਕ ਜਨਮ ਸਕਾਰ ਥਾ ਜੇ ਤਿਨਕੈ ਸੰਗ ਮਿਲਾ। ਨਾਨਕ ਨਦਰੀ ਪਾਈ ਹੈ ਇੱਕ ਈਸ਼ ਦੀ ਯਥਾਰਥ ਪ੍ਰਾਪਤੀ ਵਾਹਿਗੁਰੂ ਦੀ ਨਦਰ ਨਾਲ ਹੁੰਦੀ ਹੈ। ਈਸ਼ਵਰ ਦੀ ਅਨਗ੍ਰਹਿ ਦੋ ਹੀ ਟਿਕਾਣਿਆਂ 'ਤੇ ਹੈ, ਪਹਿਲੇ ਨਾਮ ਪ੍ਰਾਪਤੀ ਅਤੇ ਅਭਿਆਸ ਲਈ। ਤੂੰ ਚਿਤ ਆਵੇਂ ਤੇਰੀ ਮਾਇਆ, ਜਿਨ ਕੋ ਨਦਰ ਕਰਮ ਤਿਨਕਾਰ। ਅਰਥਾਤ ਇਹ ਸ਼ਬਦ ਘੜਨ ਦੀ ਕਾਰ ਨਦਰ ਨਾਲ ਆਉਂਦੀ ਹੈ। ਦੂਜੇ, ਜਤ ਪਹਾਰਾ ਧੀਰਜ ਸੁਨਿਆਰ ਵਾਲੀ ਪੌੜੀ ਵਿੱਚ ਦੱਸੀ ਘਾਲ ਕਰਨ ਤੋਂ ਉਪਰੰਤ ਜਦ ਸੱਚੀ ਟਕਸਾਲ ਵਿੱਚ ਸ਼ਬਦ ਘੜ ਚੁੱਕੀ ਦਾ ਹੈ, ਜਦੋਂ ਨਾਮ ਧਿਆਨ ਦੀ ਮੁਕਤੀ ਘਾਲ ਜਾ ਚੁੱਕੀ ਦੀ ਹੈ, ਤਦੋਂ ਨਾਨਕ ਨਦਰੀ ਨਦਰ ਨਿਹਾਲ ਹੋਈਦਾ ਹੈ। ਤਾਕੀਦ, ਇਹ ਲੱਖਾਂ ਜੀਵਾਂ ਨਾਲ ਜਪਣੇ ਦਾ ਉਪਦੇਸ਼ ਨਾਮ ਜਪ ਦੀ ਨਿਖੇਧੀ ਪੱਖ ਦਾ ਨਹੀਂ, ਵਿਧੀ ਪੱਖ ਦਾ ਹੈ। ਚੌਥੇ, ਗੁਰੂ ਸਾਹਿਬ ਜੀ ਨੇ ਇਸ ਭਾਵ ਨੂੰ ਖੋਲ੍ਹ ਕੇ ਦਰਸਾਇਆ ਹੈ। ਹਰ ਗੁਣ ਗਾਵੋ ਜਗਦੀਸ਼, ਏਕਾ ਜੀ ਕੀ ਚੈ ਲਖ ਬੀਸ, ਜਪ ਹਰ ਹਰ ਸ਼ਬਦ ਜਪੀਸ, ਹਰ ਹੋ ਹੋ ਕਿਰਪੀਸ ਰਹਾਓ, ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ, ਹਰ ਜਪ ਜਪੇ ਜਾਪੋ ਜਗਦੀਸ਼। ਪੁਨਾ ਲਖ ਜੇਵਾ ਦੇਵੋ ਮੇਰੇ ਪਿਆਰੇ, ਮੁਖਾਰਾ ਰਾਧੇ ਰਾਮ, ਉਚਰੋ ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ, ਲਖ ਵਾਰੀ ਨਾਮ ਉਚਾਰੋ। ਇਹ ਲਖ ਵਾਰੀ ਉਚਾਰਨ ਕਰਨਾ ਕਿਸੇ ਤਰ੍ਹਾਂ ਕਸ਼ਟ ਰੂਪ ਨਹੀਂ। ਹੇ ਰਸਨਾ, ਇਸ ਨਾਲ ਤੂੰ ਅੰਮ੍ਰਿਤ ਰਸ ਪੀਵੇਂਗੀ ਅਤੇ ਪ੍ਰਭੂ ਦੀ ਪਿਆਰੀ ਹੋ ਜਾਏਗੀ। ਇਹ ਤਾਂ ਹੈ ਗੁਰਮਤ ਵਿੱਚ ਨਾਮ ਜਪ ਦੁਆਰਾ ਪੌੜੀਆਂ ਜੋ ਇੱਕ ਈਸ਼ਤਾ ਵਿੱਚ ਲੈ ਜਾਂਦੀਆਂ ਹਨ। ਵੇਦਾਂਤ ਪ੍ਰੇਮੀ ਪੰਡਿਤ ਯੋਗ ਵਿਸ਼ਿਸ਼ਟ ਦੀਆਂ ਸੱਤ ਭੂਮਿਕਾ ਨੂੰ ਪਦ ਪੌੜੀਆਂ ਦੇ ਅਰਥ ਵਿੱਚ ਲਾਉਣ ਦਾ ਯਤਨ ਕਰਦੇ ਹਨ। ਉਹ ਸੱਤ ਭੂਮਿਕਾ ਇਹ ਹਨ: ਜਾਗਰਤ ਦੀਆਂ ਤਿੰਨ, ਸਵਪਨ ਤੁਲ ਦੀ ਚੌਥੀ, ਸੁਖੋਪਤੀ ਦੀ ਪੰਜਵੀਂ ਅਤੇ ਗੂੜ ਸੁਖੋਪਤੀ ਦੀ ਛੇਵੀਂ ਅਤੇ ਸੱਤਵੀਂ। ਸੋ ਜਾਗਰਤ ਦੀਆਂ ਪਹਿਲਾ ਮੋਖ ਦੀ ਇੱਛਾ ਭਾਵ ਮੁਕਤੀ ਦੀ ਚਾਓ ਪੁੱਜਣੀ, ਦੂਸਰਾ ਗੁਰੂ ਦੀ ਸ਼ਰਣ ਜਾ ਕੇ ਵੇਦਾਂ ਵਾਕਾਂ ਦਾ ਸ਼ਰਵਣ ਮਨਨ ਕਰਨਾ, ਤੀਸਰਾ ਨਿਧਿਆਸਨ। ਸਵਪਨ ਤੁਲ ਅਵਸਥਾ ਦੀ ਹੈ ਚੌਥਾ ਸਾਖਿਆਤਕਾਰ ਸਵਤਾ ਪਤੀ, ਇਸ ਵਿੱਚ ਪਦਾਰਥਾਂ ਦੀ ਪ੍ਰਤੀਤੀ ਸਵਪਨਵਤ ਆਉਂਦੀ ਹੈ, ਐਸੇ ਨੂੰ ਬ੍ਰਹਮਵਿਤ ਕਹਿੰਦੇ ਹਨ। ਸੁਖੋਪਤੀ ਦੀ ਹੈ ਪੰਜਵਾਂ ਅਸੰਗਤੀ ਨਿਰਵਿਕਲਪ ਸਮਾਧੀ, ਐਸੇ ਨੂੰ ਬ੍ਰਹਮਵਿਦ ਵਰ ਕਹਿੰਦੇ ਹਨ, ਇਹ ਆਪੇ ਖੁੱਲਦੀ ਹੈ। ਗੂੜ ਸੁਖੋਪਤੀ ਛੇਵਾਂ ਹੈ ਪਦਾਰਥ ਅਭਾਵਨੀ, ਉਸ ਸਮਾਧੀ ਵਾਲੇ ਦਾ ਨਾਮ ਬ੍ਰਹਮਵਿਦ ਵਰਿਆਤਮ ਹੈ, ਇਹ ਦੂਸਰਾ ਖੋਲ੍ਹਦਾ ਹੈ। ਸੱਤਵਾਂ ਹੈ ਬ੍ਰਹਮਵਿਦ ਵਰਿਸ਼ਟ, ਇਹ ਦੂਸਰੇ ਤੋਂ ਵੀ ਨਹੀਂ ਖੁੱਲ੍ਹਦੀ। ਨਿਰੁਕਤ ਜੀਬੋ, ਜੀਬੋ ਤੋਂ ਭਾਵ ਹੈ ਜੀਭ ਤੋਂ ਰਸਨਾ ਨਾਲ। ਲਖਵੀਸ, ਲਖਵੀਸ ਤੋਂ ਭਾਵ ਹੈ ਬੀਸ ਲੱਖ, ਵੀਹ ਲੱਖ, ਪਾਉ ਬਹੁਤ, ਜੈਸੇ ਫੁਰਮਾਇਆ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਉੱਥੇ ਗਿਣਤੀ ਦਾ ਇੱਕ ਲੱਖ ਮਤਲਬ ਨਹੀਂ, ਅਣਗਿਣਤ ਜਾਂ ਬਹੁਤ ਤੋਂ ਭਾਵ ਹੈ। ਜਗਦੀਸ਼, ਜਗਦੀਸ਼ ਤੋਂ ਭਾਵ ਹੈ ਸੰਸਕ੍ਰਿਤ ਜਗਤ ਜਮਾ ਈਸ, ਜਗਦੀਸ਼ ਜਗਤ ਦਾ ਮਾਲਕ, ਜਗਤਪਤੀ। ਪਤ, ਪਤ ਤੋਂ ਭਾਵ ਹੈ ਸੰਸਕ੍ਰਿਤ ਮਾਲਕ, ਸਵਾਮੀ, ਭਾਵ ਵਾਹਿਗੁਰੂ। ਦੂਸਰਾ ਅਰਥ ਹੈ ਸਤਕਾਰ। ਪੌੜੀਆਂ, ਪੌੜੀਆਂ ਤੋਂ ਭਾਵ ਹੈ ਪੌੜੀਆਂ, ਭਾਵ ਕਰਮ ਵਾਰ ਚੜ੍ਹਾਈ ਤੋਂ ਹੈ। ਪਤ ਪੌੜੀਆਂ, ਪਤ ਪੌੜੀਆਂ ਤੋਂ ਭਾਵ ਹੈ ਪਤੀ ਦੇ ਸਰੂਪ ਰੂਪ ਮਹਿਲ ਤੱਕ ਅਪਣਨ ਦੀਆਂ ਪੌੜੀਆਂ। ਐੜਾ, ਪਤ ਪੌੜੀਆਂ ਦਾ ਅਰਥ ਸਤਕਾਰ ਪ੍ਰਾਪਤੀ ਦੀਆਂ ਪੌੜੀਆਂ ਵੀ ਕਰਦੇ ਹਨ। ਈੜੀ, ਗਿਆਨ ਮਾਰਗ ਵਾਲੇ ਇਹਨਾਂ ਨੂੰ ਮੁਰਾਦ ਗਿਆਨ ਦੀਆਂ ਸਤ ਭੂਮਿਕਾ ਲੈਂਦੇ ਹਨ। ਸੱਸਾ, ਭਾਈ ਗੁਰਦਾਸ ਜੀ ਨੇ ਲਿਖਿਆ ਹੈ ਚੜ੍ਹ ਇੱਕੀ ਪਤ ਪੌੜੀਆਂ, ਇਸ ਤੋਂ ਗਿਆਨੀ ਵੀਹ ਵਿਸਵੇ ਅਤੇ ਅੱਗੋਂ ਇੱਕੀ ਦਾ ਭਾਵ ਬੇਸ਼ੁਮਾਰ ਜਾਂ ਅਨੰਤ ਲੈਂਦੇ ਹਨ। ਇੱਕੀਸ, ਇੱਕੀਸ ਤੋਂ ਭਾਵ ਹੈ ਇੱਕ ਜਮਾਂ ਈਸ, ਯਾਨੀ ਇੱਕ ਈਸ਼ਵਰ, ਭਾਵ ਈਸ਼ਵਰ ਨਾਲ ਇੱਕ ਹੋਈਦਾ ਹੈ। ਐੜਾ, ਵੀਹ ਲੰਘ ਕੇ ਇੱਕੀ ਹੋਈਦਾ ਹੈ, ਗਿਣਤੀ ਤੋਂ ਪਰੇ ਹੋ ਜਾਈਦਾ ਹੈ, ਤੁਰਿਆ ਤੋਂ ਭਾਵ ਲੈਂਦੇ ਹਨ। ਆਕਾਸ਼, ਆਕਾਸ਼ ਤੋਂ ਭਾਵ ਹੈ ਬ੍ਰਹਮ। ਕੀਟਾ, ਕੀਟਾ ਤੋਂ ਭਾਵ ਹੈ ਕੀੜੀਆਂ ਨੂੰ, ਸੰਸਕ੍ਰਿਤ ਕੀਟ, ਮੱਛਰ ਆਦਿ ਤੁਛ ਪਰ ਖੰਭਾਂ ਵਾਲੇ ਕੀੜੇ, ਭਾਵ ਕਰਨੀਹੀਨ ਕਥਨੀ ਵਾਲੇ ਜਦ ਗੱਪਾਂ ਮਾਰਦੇ ਹਨ ਤਦ ਮਾਨੋ ਕੀਟ ਖੰਭਾਂ ਨਾਲ ਉੱਡਦੇ ਹਨ। ਠੀਸ, ਠੀਸ ਤੋਂ ਭਾਵ ਹੈ ਗੱਪ, ਠਿਸਕ ਮਾਰਨੀ, ਗੱਪ ਮਾਰਨੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।